गुरु साहब श्री गुरु ग्रंथ साहब महाराज जी पावन पवित्र गुरु सजी होई गुरु रूप गुरु खालसा साहब सतगी आओ प्यार सत्कार साहब फतेह जान करिए वाहेगुरु जी का खालसा वाहेगुरु जी की फतेह। अंतर सतगुरु गुरु गोबिंद सिंह साहब जी महाराज बहादुर शाह ने बेनतियां करके पिछलिया गलतियां की माफी मंगी है। सदगुरु नौ दे मालक हैं, बख्शिश कर दी कि हुण साडे कार्ज पूरे हो गए ने। पंजा सिंह ने आके भी दस दिता कि बंदा बहुत अहंकारी हो गया, अपने आप नूं गुरु कहांदा, वक्री फतेह बनाई, वक्रे कार्ज, इस करके खालसा बंदे नालों वक्रा हो गया है। इस तरह बंदे के पतन के कारण हो गए हैं। सो सतगुरु महाराज सच्चे पातशाह पास एक पठान ने भी बेनती की, एक सिख ने भी आके नगीना भेट किया। सो जिथे गोदावरी विच खजाना भी दिखा दिता अपना, और पठान ने कहा कि श्री आनंदपुर साहब घोड़े खरीदे सन, पैसे नहीं सन मिले, और लिखती है मेरे पास। सतगुरु जी कहने लगे कोई गल नहीं, आने वाले समय विच अज तो 30 साल बाद जो साडा खालसा पूरे जोड़ा ते होगा उदों ये हुक्मनामा साडा उन्होंने लिखाना, इस तो मैं दुगनी चौगनी माया प्राप्त होगी, तेरी कोल संताना अगे तक रज के रोटी खान गिया। क्यों सतगुरु रह रहे ने श्री हजूर साहब उदासी साधु निर्मले पंडित सन्यासी योगी दिगंबर सतगुरु महाराज नूं अपना रखवाला जान के और अकाल पुरख वाहिगुरु का स्वरूप जानदिया हुआ असलियत पहचानदिया हुआ दर्शन कर आ रहे ने, सतगुरु जी को प्रसाद छकते ने, उच्ची आवाज जपते ने सतनाम श्री वाहिगुरु सतनाम श्री वाहिगुरु साहिब जी चौपाई इस बिद सतगुर दिवस बिताए चलन बेकुंठ समो नियराए। इस तरीके सतगुरु महाराज ने श्री हजूर साहब दिन बतीत किए ने, हूं चलन का जो समा है वो बिल्कुल नेड़े आ गया।
आवत साध जमात उदासी दर्शन कर बंदे रह पासे,
साधु जड़े ने उदासी जमात के नाल संबंध रखते ने, उन्होंने आके मत्था टेकिया सतगुरु महाराज के पास हाथ जोड़े
ने त्यावल रस्त हमेशल
तीन मेल का फड़ा प्रसाद रसदा आदक लेंदे हैं।
सिमरै सतगुर को उपदेश
सतगुरु जी का उपदेश सिमरते ने, क्योंकि सतगुरु एक तो यह हों कि मर्यादा प्रशोधन का होना, दूसरा किसी नाल वैर नहीं, हर एक का सत्कार करते हैं।
जे दोस्त बरसा जिस बारी ताए समय रोरा पर भारे,
जो वरतदी है उस समय के बड़ा रौला पैंदा है।
एक दिन शाह बहादुर सुनियो अपने उमरावन मैं भनियो,
एक दिन बहादुर शाह ने सुनिया रौला उहदे नाल दे जिहड़े अमराओ वजीर आदिक सन उन्हां नूं कहिंदा,
यह सुनियत कैसे बड़ रोरा लखियत गुरु सिवर की ठौरा।
मुकरा प्रसाद वरत रहा सी, रौला पै रहा सी, कहिंदे इह रौला काहदा गुरु साहिब दे शिविर वल।
सुध हित मन शिविर पठायो سن کارن کو ہٹ کر آئے
خبر واسطے بندہ بھیجیا وہ خبر لے کے چھتی ہی بہادر شاہ دے کول آیا
ہاتھ جوڑ کر عرض گزارے برتے تیگ گرو کی پارے
ہاتھ جوڑ کے انہیں بینتی کی بادشاہ نے بادشاہ سلامت یہ تو گرو کی دیگ برت رہی ہے اس کر کے رولا پی رہا ہے
لیت سدیت خالسا برند
کئی دے رہے ہیں برتا رہے ہیں کئی شکن والے شک رہے ہیں لے کے
بولت آپس بکھے بلند
آپس بولتے ہیں ایک دوجے مینو نہیں مینو نہیں کرتے ہیں
گو جاچت پیروت
کوئی منگتا ہے کوئی روکتا ہے ٹھہر جا کے دینا ہاں
کو برجت تو رس میں ہوئے
کوئی انہوں برجتا ہے کوئی غصے ہوتا ہے
سن برتانت کو شاہ بچارا
سن کے برتانت شاہ نے بچاریا اس طرح
چھوڑا سیت رہ پنت ادارا
انہیں سوچا کھانی ہے بھکھے رہتے ہیں کھانے تارا والا پہنچے نہیں ہوں لاجا لا
الپ آمدن ہے اس دیش اچن ہار نر ملے وشیش
دیش مہاراشٹر ول ادھر دکھن دشا پیسہ تھوڑا ہے اتے سنگت جڑی ہے وہ زیادہ گنتی جا رہی ہے
درب روز کو کچھ کر دینوں لنگر ہیت سنا من کینوں
اس درب واسطے پاپ جڑا پیسہ سی وہ روزینا جڑا سی ہوں لنگر واسطے لا دیتا اور اس طرح سنا دیتا کہ اے پیسہ روز ہے لنگر بہنا چاہیے
لے لے رسد خرید بسالا بنے تہاول کرو کرپالا
لے لے کے بہت ساری جہی رسد سی خرید کے بہت ساری اس طرح تین مول کا جڑا اکڑا پرساد ہے وہ تیار ہوں
برتن لاگ مچیو بڈ رورا سنیت دور دور کی ٹھوڑا
جنو پھر سدگ ہڑا پرساد تیار ہوں ہے ورتنا ہے تو ادو پھر رولا پی جا ہے
دن آئے نتاپت درب کھنیرا اوت کلا ہل تفا بڈیرا
دور دور تک رولا سنتا ہے جتا پرتی بہت سارا پیسہ بنتا ہے پر پھر بھی جنوب دیر ورتنی ہے پھر رولا پی جا
دن آتک میں تم سن شاؤ یعنی خرچ بڑے در پاؤ
اٹھان دنوں بعد پھر بادشاہ نے رولا پہنتا سنیا پھر سوچا کہ شاید ہور سنگت آ گئی ہے تھی ہور رولا پی رہا ہے کہ خرچ بڑھ گیا ہے
درب پرتھم تے کنو بٹھاؤ لنگر کرو جتک من پاؤ
پھر بہت سارا پیسہ بھیج دیتا کہنا جنا من بنتا لنگر ہے بد تو بد تیار کر کے برتاؤ
ادت درد کو پٹوت جیوں جیوں رو را ودت دیگ میں تیوں تیوں
جیوں جیوں پیسہ جاوے بھیجا ہے پھر فردا اگے ہور چیزاں بنا لینا نے جہاں تو دال پرساد ہوگی پھر گھٹ رولا پہنتا ان ایک سبزی ہے جلیبیاں بنا دیا کرے کڑاہ پرساد کرے لڈو پیسہ جو زیادہ آ گیا اسے لڈو کا رولا زیادہ بڑھ جاتا ہے
دیا سنگھ پہنچیو کس کارن اے پرسنگ سلکین اچارن
اسی کارن لے کے بھائی دیا سنگھ جی بہادر شاہ کو پہنچے تو یہ سارا پرسنگ کارن اتے دسیا کی کارن ہے رولا کے پہلا لنگر ویڑے
شد تریت لکھ درب پٹھامو تیوں تیوں اد کروڑ سن پامو
میں یہ جانتا کہ پتہ نہیں بھکھے رہتے نے پیسہ گھٹ ہے جیوں جیوں میں پیسہ زیادہ بھیجا ہاں تیوں تیوں تے دیگر لنگر رولا ود ہو جاتا ہے
یہ کارن کیا دیو بتائے
ایک ہی کارن تسی دس رہے ہوں تو مینو تسی دسو کی کارن ہے یہ رولا پہنتا کیوں ہے
دیا سنگھ تب کہو سنائے
بھائی دیا سنگھ جی نے دیا سنا کے بچن کہا اس طرح
بنت خالسے मैं बड रोरा करो बचन सोगी सिर मोरा।
अंत खालसा के तो चलता काम श्रोमणी सतगुरु का बचन ही आता सिर फौजा का अपना मार बकारा करनी रहनी
क्यों मिटत नहीं अर सोए बरतै कछू शोर बडो।
ये नहीं मिटदा जदों भी कुछ बरतेगा एक तो रौला रहना ही रहना है क्योंकि सुते सिद्धि गुरां ने वाद किया होया है।
बिस्मियो सुनत बहादुर शाह
बहादुर शाह सुन के बड़ा अपने मन के अंदर हैरान हुंदा
ज्ञानियो दल दीरग गुर पाओ।
ये जाणिया कि सतगुरु जी को बहुत भारी दल है।
रेओ पचावत दर घनेरा
बहुत सारा पैसा लंगर वास्ते भेजदा रहा।
लंगर बरता बड़ो बडेरा
लंगर होर ज्यादा सोहना वरतदा है।
दोहेरा गमन करन बैकुंठ को लखे समानी हराए।
हम सतगुरु ने जान लिया कि साडा हुण समा नेड़े नेड़े ही है। समा हुण आ गया है कि जदों असीं सृष्टि उत्ते अपने सारे कार्ज संपूर्ण कर लए हन।
साहिब देवी नित रहै ए गुर सह न सकाए।
हुण सतगुरु जी ये नहीं सह सकते कि माता साहिब कौर जी इत्थे रहण अते उन्हां जे असीं जाइए सचखंड नूं व्यापक रूप विच मिल जाइए निर्गुण चले जाइए उन्हां नूं किसे तरह का दुख होवे जां कुछ ऐसा ना कर बैठन जिहड़े करके कुछ ऐसियां गल्लां के नाल ही ना कहण के मैं जाणा जां कुछ चीखा विच वी छाल मार सकदे ऐ जां इक दम शरीर विच आख सकदे ऐ जिहदे करके कुछ अनहोणियां गल्लां हो ना जाण कितो।
जो पए राम को भाई कै कथा सुन श्रोता बीती शुभ जथा।
बाबा गुरबख्श सिंह जी राम कौर कथा कहंदे ने कहंदे श्रोता जनों जिवें बीती है ना सारी गलबात होई है ओ तुसीं सुनो अगे।
अब चल नगर जात मग माई मैं भी संग तुझे तह नाही।
अब तो नगर श्री हजूर साहब जांदे हां रस्ते दे विच मैं भी अपना संग उत्थे नहीं छड्या।
मम माता पीछे ते ताई के सुख दूर मिली ते आए।
बाबा गुरबख्श सिंह राम कौर जी कहने मेरे माता जी ने जो पता लग्या कि साडा पुत्र तो कला कला पुत्र है श्री हजूर साहब भाव दक्षण दिशा से उदों तो दक्षण वल नूं सतगुरु जी नाल ही चलिया गया है तो माता घबरा के मन के अंदर फिर पिछे गई। मेरे
कर बंधन को अर्ज गुजारे
माता जी ने जाके बाबा गुरबख्श सिंह राम कौर जी के माता जी उन्होंने जाके दसवें पातशाह मत्था टेक के बेनती की
एक पुत्र है मोहे अगारे।
महाराज जी मेरा गरीबी का तो एको एक सहारा है एको ही पुत्र है जी।
दक्षण देश दूर है जाना
जरा दक्षण का इलाका है देश है बहुत ज्यादा दूर है जी।
पिखत कहा शुद्ध सुनियत ना काना।
महाराज देखना तो वखरा रहा असी तो कदे कन्ना दे विच भी उस इलाके की कोई शुद्ध खबर नहीं सुनी है।
जान दीन मुझको दुख परै उतर बिरहते मैं किन करै।
इस करके महाराज सत्य पातशाह मैनू बहुत दुख होगा कि मैं गरीबन मेरा पुत्र जिहड़ा है पुत्र नूं जान दित्तिआं मैनू दुख सहना पवेगा क्योंकि इको एक तो मेरा पुत्र है जी।
कृपा सिंध ए कृपा करीजा मेरो पुत्र संग मुझ दीजा।
कहने लगे माता जी के महाराज मेरा जरा वो पुत्र है भाई राम कौर जी कहने संजना छोटा नाम ये मेरा पुत्र कृपा करके मैनू वापस दे दो जी।
आदत माता ते सुने सुत सने ते संकट बुने।
इतिहादक जो माता जी तो सुने बेनती वाले बचन निम्रता वाले बचन ਤੇ ਮਾਂ ਬਾਪਾ ਪੁੱਤਰ ਦੇ ਪਿਆਰ ਕਰਕੇ ਇਸ ਤਰ੍ਹਾਂ ਵਿਰਲਾਪ ਕਰਦੀ ਹੈ, ਤਰਲੇ ਮਿੰਨਤਾਂ ਕਰਦੀ ਹੈ ਕਿ ਮੈਨੂੰ ਤਾਂ ਬੜਾ ਭਾਰੀ ਸੰਕਟ ਵਿਚ ਪਾ ਜਾਓਗੇ ਤੁਸੀਂ।
ਮੁਝ ਸੋ ਕਹੋ ਜਾਓ ਤੁਮ ਪਾਏ ਜਨਨੀ ਹੇਤ ਲੈਣ ਕੇ ਆਏ।
ਮਹਾਰਾਜ ਦਸਵੇਂ ਪਾਤਸ਼ਾਹ ਨੇ ਕਹਿੰਦੇ, ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੌਰ ਜੀ ਕਹਿੰਦੇ, ਫਿਰ ਮੈਨੂੰ ਮਹਾਰਾਜ ਕਹਿੰਦੇ ਭਾਈ ਬੁੱਢੇ ਕੇ ਇਹੀ ਕਹਿੰਦੇ ਸਨ, ਭਾਈ ਕਿਹੜੀ ਕਹਿੰਦੇ ਸਨ, ਵੀ ਹੁਣ ਮਾਤਾ ਜੀ ਇਕੱਲੇ ਰਹਿ ਜਾਣਗੇ ਮਗਰੋਂ ਇਹਨਾਂ ਦੀ ਆਤਮਾ ਤੜਫੇਗੀ, ਇਹ ਵੀ ਚੰਗੀ ਗੱਲ ਨਹੀਂ। ਤੁਸੀਂ ਅੱਜ ਤੱਕ ਆਪ ਦਾ ਕੋਈ ਜਵਾਬ ਨਹੀਂ ਦਿੱਤਾ ਵੀ ਮੈਂ ਮੁੜ ਜਾਣਾ, ਹੁਣ ਜਾਂ ਮਾਤਾ ਜੀ ਬੇਨਤੀ ਕਰਦੇ ਨੇ ਜਾਓ, ਹੁਣ ਤੁਸੀਂ ਜਾ ਕੇ ਵਾਪਸ ਆਪਣੇ ਨਗਰ ਵਿਚ ਰਹੋ।
ਮਾਰਗ ਦੂਰ ਉਲੰਘਤ ਢਾਏ ਅਬ ਕੈਸੇ ਕਲ ਫਿਰ ਜਾਏ।
ਉਹ ਨਾਲ ਉਹੀ ਗੱਲ ਹੈ ਕਿ ਇੰਨਾ ਪੈਣਾ ਤੈਅ ਕਰ ਲਿਆ ਹੈ, ਹੁਣ ਵਾਪਸ ਇਕੱਲਿਆਂ ਜਾਣਾ ਵੀ ਕਿਵੇਂ ਹੋਵੇਗਾ, ਔਖਾ ਹੀ ਲੱਗਦਾ।
ਇੱਕ ਪੁੱਤਰਾ ਬਿਰਹੋ ਨਹੀਂ ਸਹਾਰਾ।
ਕਿਉਂਕਿ ਇਕੱਲੀ ਮਾਤਾ ਨੂੰ ਮੋੜਨਾ ਵੀ ਠੀਕ ਨਹੀਂ, ਇੱਕ ਪੁੱਤਰ ਨਾਲੇ ਬਹੁਤਾ ਬਜ਼ੁਰਗ ਸਹਾਰੇਗੀ।
ਹਮਰੇ ਸੰਗ ਸਿਧਾਰੇ,
ਨਹੀਂ ਤਾਂ ਸਾਡੇ ਕੋਲ ਨਾਲ ਹੀ ਜਾਵੇਗੀ ਮਾਤਾ।
ਸੁਣ ਮੈਂ ਗੁਰ ਤੋਂ ਖਰੋ ਅਗਾਰੇ ਭਇਓ ਦੀਨ ਇਮ ਬਿਨੈ ਉਚਾਰੇ।
ਗੁਰਾਂ ਨੇ ਇਸ ਤੋਂ ਵਚਨ ਕੀਤਾ ਤਾਂ ਮੈਂ ਸਤਿਗੁਰੂ ਮਹਾਰਾਜ ਦੇ ਅੱਗੇ ਖੜਾ ਹੋ ਗਿਆ, ਬਹੁਤ ਦੀਨਤਾ ਨਾਲ ਨਿਮਰਤਾ ਨਾਲ ਮਹਾਰਾਜ ਦੇ ਚਰਨਾਂ ਦੇ ਉਸ ਨੇ ਬੇਨਤੀ ਕੀਤੀ ਹੈ।
ਮੇਰੋ ਨੇਮ ਹੋਏ ਨਿਰਬਾਹੋ ਰਹਿਣ ਹਮੇਸ਼ ਆਪ ਕੇ ਪਾਹੋ।
ਮਹਾਰਾਜ ਤੁਹਾਡੇ ਪਾਸ ਮੈਂ ਹਮੇਸ਼ਾ ਰਹਿਣਾ, ਸ਼ੁਰੂ ਤੋਂ ਲੈ ਕੇ ਮੇਰਾ ਨੇਮ ਹੈ, ਦਰਸ਼ਨ ਕੀਤੇ ਤੋਂ ਬਿਨਾਂ ਮੈਂ ਕੋਈ ਜਲ ਪਾਣੀ ਨਹੀਂ ਛਕਦਾ, ਕੋਈ ਪ੍ਰਸ਼ਾਦਾ ਨਹੀਂ ਛਕਦਾ, ਇਸ ਕਰਕੇ ਮੇਰਾ ਨਿਯਮ ਕਿਵੇਂ ਮਿਲੇਗਾ ਫਿਰ।
ਦਰਸ਼ਨ ਕਰੋ ਤਾਂ ਅਚੋ ਆਹਾਰਾ ਬਿਨ ਹੇਰੇ ਹੋ ਨਿਰਹਾਰਾ।
ਕਿਉਂਕਿ ਆਪ ਜੀ ਨੂੰ ਪਤਾ, ਸ਼ੁਰੂ ਤੋਂ ਲੈ ਕੇ ਦਰਸ਼ਨ ਕਰਦਾ ਹਾਂ, ਭੋਜਨ ਛਕਦਾ ਹਾਂ, ਲੰਗਰ ਛਕਦਾ ਹਾਂ, ਤੇ ਜੇ ਆਪ ਜੀ ਦੇ ਦਰਸ਼ਨ ਜਿਸ ਦਿਨ ਨਹੀਂ ਹੁੰਦੇ ਉਸ ਦਿਨ ਫਿਰ ਮੈਂ ਪ੍ਰਸ਼ਾਦਾ ਨਹੀਂ ਛਕਦਾ।
ਤੁਮ ਪਿਛੜੇ ਜਬ ਅਨ ਖੋ ਸਰੀਰ ਨਿਰਬੈ
ਹੋ। ਸਾਡੇ ਨਾਲ ਜਦੋਂ ਵਿਛੋੜਾ ਪੈ ਗਿਆ ਪ੍ਰਸ਼ਾਦਾ ਤਾਂ ਮੈਂ ਫਿਰ ਛੱਡਣਾ ਨਹੀਂ, ਤੇ ਫਿਰ ਉਹ ਸਰੀਰ ਨਾਲ ਕਿਵੇਂ ਬਣੇਗੀ ਕਿਵੇਂ ਨਿਭੇਗੀ ਇਹ ਵੀ ਦੇਖ ਲਓ।
ਪ੍ਰਥਮ ਕਰੋ ਤੋ ਅਸੀ ਉਪਚਾਰਾ ਬੌਲ ਹਟਾਓ ਦੇਸ਼ ਮਜਾਰਾ।
ਉਹਨਾਂ ਦਾ ਉਹ ਇਲਾਜ ਕਰੋ ਮੇਰਾ ਦਰਸ਼ਨਾਂ ਵਾਲਾ, ਫਿਰ ਹੁਕਮ ਕਰੋ ਵਾਪਸ ਜਾਣ ਦਾ, ਫਿਰ ਤਾਂ ਮੈਂ ਜਾ ਸਕਦਾ ਹਾਂ ਜੀ।
ਸੁਣ ਸਤਿਗੁਰ ਨੇਰ ਦੇ ਵਿਚਾਰੇ ਸਭ ਨੂੰ ਸੁਨਾਵਤ ਗਿਰਾ ਉਚਾਰੇ।
ਹੁਣ ਤੇ ਸਤਿਗੁਰ ਨੇ ਹਿਰਦੇ ਅੰਦਰ ਵਿਚਾਰ ਕੀਤੀ, ਸਾਰਿਆਂ ਨੂੰ ਸਾਰਿਆਂ ਦੇ ਸਾਹਮਣੇ ਸੁਣਾ ਕੇ ਭਾਈ ਗੁਰਬਖਸ਼ ਸਿੰਘ ਜੀ ਨੂੰ ਕਹਿਣ ਲੱਗੇ,
ਜਦੋਂ ਅਖੇਰ ਹੇਤ ਜਬ ਬਾਹਰ ਹਮਰੋ ਦਰਸ਼ਨ ਭਿਖਦੇ ਜ਼ਾਹਰ।
ਕਹਿਣ ਲੱਗੇ ਉਹ ਵੀ ਕਰ ਦਿੰਦੇ ਹਾਂ ਠੀਕ, ਜਦੋਂ ਸਵੇਰੇ ਸਵੇਰੇ ਸ਼ਿਕਾਰ ਦੇ ਬਹਾਨੇ ਜੰਗਲ ਨੂੰ ਜਾਣਗੇ ਉੱਥੇ
ਜਬ ਚਾਹੋ ਤਵ ਨਿਕਸ ਪਧਾਰੋ ਕਾਨਨ ਮੈਂ ਹਮ ਦਰਸ ਨਿਆਰੋ।
ਮਹਾਰਾਜ ਸੱਚ ਪਾਤਸ਼ਾਹ ਨੇ ਵਚਨ ਕੀਤਾ, ਕਹਿੰਦੇ ਜਦੋਂ ਵੀ ਤੁਸੀਂ ਸ਼ਿਕਾਰ ਦੇ ਬਹਾਨੇ ਜਾਣਾ ਤੇ ਅਸੀਂ ਤਾਂ ਜੰਗਲ ਨੂੰ ਚੱਲੇ ਸ਼ਿਕਾਰ ਕਰਨ ਜਦੋਂ ਚਾਹੋ। ਦੋ ਵਾਰ ਦਾ ਵਚਨ ਵੀ ਕੀਤਾ ਸੀ, ਕਹਿੰਦੇ ਸਵੇਰੇ ਸਵੇਰੇ ਜਦੋਂ ਜਾਓਗੇ ਨਾ ਜੰਗਲ ਦੇ ਵਿੱਚ ਜਾ ਕੇ ਜੋੜਾ ਉਤਾਰ ਕੇ ਹੱਥ ਜੋੜ ਕੇ ਜਾਂ ਖੜੇ ਹੋ ਜਾ ਕਰੋਂਗੇ ਜਾਂ ਯਾਦ ਕਰੋਂਗੇ ਇੱਕ ਛਿਣ ਲਈ ਫਿਰ ਐਨ ਤੁਹਾਡੇ ਸਾਹਮਣੇ ਅਸੀਂ ਖੜਿਆ ਕਰਾਂਗੇ, ਆ ਕੇ ਦਰਸ਼ਨ ਕਰਕੇ ਆਪਣਾ ਪ੍ਰਸ਼ਾਦਾ ਛਕਣਾ, ਤੇ ਜੇ ਤੁਹਾਡਾ ਜੀ ਕਰੇ ਵੀ ਸ਼ਾਮ ਨੂੰ ਵੀ ਦਰਸ਼ਨ ਕਰਨੇ ਹੈ ਖੁੱਲ੍ਹੋ ਤੁਹਾਨੂੰ ਦੋ ਟਾਈਮ ਦੀ, ਕਿਉਂਕਿ ਸਾਡਾ ਵਚਨ ਹੈ ਦੋ ਟਾਈਮ ਦਰਸ਼ਨ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਵੀ। ਫਿਰ ਮਹਾਰਾਜ ਜੀ ਕਹਿਣ ਲੱਗੇ ਸ਼ਾਮ ਨੂੰ ਤੁਸੀਂ ਫੇਰ ਹੀ ਕਰ ਲੈਣਾ ਕਰਨਾ, ਤੇ ਇਸ ਤਰੀਕੇ ਦੇ ਨਾਲ ਸ਼ਾਮ ਨੂੰ ਵੀ ਕਈ ਵਾਰ ਬਾਬਾ ਜੀ ਦਰਸ਼ਨ ਕਰਨ ਵਾਸਤੇ ਜਾਂਦੇ ਸਨ।
ਕੀਨਸ ਪਿਆਰੀ ਸਾਹਿਬ ਦੇਵੀ ਸਾਥੇ ਚਾਰੇ,
ਇਉਂ ਕਹਿ ਕੇ ਮੇਰੀ ਤਿਆਰੀ ਕਰਵਾ ਦਿੱਤੀ ਔਰ ਮਾਤਾ ਸਾਹਿਬ ਕੌਰ ਜੀ ਨਾਲ ਇਸ ਦਾ ਮਦਨ ਕੀਤਾ।
ਤੁਮ ਵੀ ਹੱਥ ਦਿੱਲੀ ਪੁਰ ਜਾਓ, ਬਸੋ ਸਪਤਨੀ ਕੇ ਮਿਤ ਪਾਓ।
ਮਹਾਰਾਜ ਕਹਿਣ ਲੱਗੇ ਮਾਤਾ ਸਾਹਿਬ ਕੌਰ ਜੀ ਨੂੰ, ਤੁਸੀਂ ਜਾਓ, ਤੁਸੀਂ ਜਾ ਕੇ ਉੱਥੇ ਮਾਤਾ ਸੁੰਦਰ ਕੌਰ ਜੀ ਜਿੱਥੇ ਰਹਿੰਦੇ ਨੇ ਗੁਰਦੁਆਰਾ ਸਾਹਿਬ, ਜਿੱਥੇ ਮਾਤਾ ਸੁੰਦਰ ਕੌਰ ਜੀ ਦਾ ਉਸ ਸਥਾਨ ਤੇ, ਕਿਉਂਕਿ ਜਿੱਥੇ ਆਪ ਜੀ ਨੇ ਸਰੀਰ ਛੱਡਿਆ ਉਹ ਸਥਾਨ ਵੱਖਰਾ, ਗੁਰਦੁਆਰਾ ਬਾਲਾ ਸਾਹਿਬ ਜਿੱਥੇ ਅੱਠਵੇਂ ਪਾਤਸ਼ਾਹ ਮਹਾਰਾਜ ਨੇ ਆਪਣਾ ਕੌਤਕ ਵਰਤਾਇਆ ਅੰਤਮ ਸਮੇਂ ਦਾ, ਉੱਥੇ ਮਹਾਰਾਜ ਦਾ ਸਥਾਨ ਹੈ, ਉੱਥੇ ਨਾਲ ਹੀ ਮਾਤਾ ਸਾਹਿਬ ਕੌਰ ਜੀ ਦਾ ਅਤੇ ਬਿਲਕੁਲ ਨਾਲ ਹੀ ਮਾਤਾ ਸੁੰਦਰ ਕੌਰ ਜੀ ਦਾ ਸਥਾਨ ਹੈ। ਸੋ ਕੱਲ ਇੱਕ ਬੰਦਾ ਕਹਿੰਦਾ ਸੀ ਕਿ ਕਿਸੇ ਲਿਖਾਰੀ ਨੇ ਉਹ ਲਿਖਿਆ ਕਿ ਮਾਤਾ ਜੀਤ ਕੌਰ ਦਾ ਨਾਮ ਹੀ ਮਾਤਾ ਸੁੰਦਰ ਕੌਰ ਸੀ। ਮੈਂ ਕਿਹਾ ਫਿਰ ਜਿਹੜਾ ਉੱਥੇ ਅੰਗੀਠਾ ਸਾਹਿਬ ਬਣਿਆ ਆਨੰਦਪੁਰ ਸਾਹਿਬ ਮਾਤਾ ਜੀਤ ਕੌਰ ਜੀ ਦਾ, ਉੱਥੇ ਦੋ ਅੰਗੀਠੇ ਵੱਖਰੇ ਬਣੇ ਨੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਦਾ, ਉਹ ਅੰਗੀਠੇ ਹੀ ਦਰਸਾ ਦਿੰਦੇ ਨੇ ਮਾਤਾਵਾਂ ਤਿੰਨ ਸਨ। ਇਹ ਕੀ ਐਵੇਂ ਸਿੱਖ ਕੌਮ ਨੂੰ ਭੰਬੜ ਪੁੱਸੇ ਚ ਪਾਉਣਾ, ਬਈ ਮਾਤਾ ਸੁੰਦਰ ਕੌਰ ਉਹੀ ਮਾਤਾ ਜੀਤ ਕੌਰ ਸੀ, ਉਹੀ ਮਾਤਾ ਸੁੰਦਰ ਕੌਰ ਸੀ, ਅਸੀਂ ਨਵੀਂ ਖੋਜ ਕੀਤੀ ਹੈ। ਇਹ ਨਵੀਆਂ ਖੋਜਾਂ ਵਾਲੇ ਹੀ ਆਪਣੇ ਪੰਥ ਨੂੰ ਨੁਕਸਾਨ ਕਰਦੇ ਹਨ।
ਸਭ ਸੰਗਤ ਤੁਮ ਫੇਰ ਕਮਾਵੇ, ਹਮ ਸਮ ਦੋਹਨ ਦਰਸ਼ਨ ਪਾਵੇ।
ਹੁਣ ਸਾਰੀ ਸੰਗਤ ਜਿਹੜੀ ਹੈ ਉਹ ਤੁਹਾਡੀ ਸੇਵਾ ਕਰੇਗੀ, ਔਰ ਸੰਗਤ ਸਾਡੇ ਮੰਗੀ ਤੁਹਾਨੂੰ ਆ ਕੇ ਨਮਸਕਾਰ ਕਰਨਗੇ, ਫਤਿਹ ਬੁਲਾ ਕਰਨਗੇ, ਮੱਥਾ ਟੇਕਣਗੇ, ਸੰਗਤ ਤੁਹਾਡੀ ਪੂਰੀ ਸੇਵਾ ਕਰੇਗੀ। ਉੱਥੇ
ਇਤਿਹਾਸਕ ਬਹੁਤੀ ਸਮਝਾਏ, ਤਜਿਓ ਨਾ ਸੰਗ ਵਿਸਾਲ ਹਟਾਏ।
ਬੜਾ ਸਮਝਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਪਰ ਨਹੀਂ ਸੰਗ ਛੱਡਦੇ। ਕਹਿੰਦੇ ਨਹੀਂ ਮਹਾਰਾਜ, ਮੈਂ ਆਪ ਜੀ ਨੂੰ ਛੱਡ ਕੇ ਨਹੀਂ ਜਾਣਾ।
ਦਰਸ਼ਨ ਕਰ ਆਹਾਰ ਸੋ ਖਾਏ, ਮੋਏ ਸਮਾਨ ਨੇਮ ਨਿਭਾਏ।
ਮਹਾਰਾਜ ਸੱਚੇ ਪਾਤਸ਼ਾਹ, ਦਰਸ਼ਨ ਕੀਤੇ ਤੋਂ ਬਿਨਾਂ ਮੈਂ ਭੋਜਨ ਨਹੀਂ ਸਕਦੀ, ਇਸ ਕਰਕੇ ਮੇਰਾ ਜਿਹੜਾ ਨੇਮ ਹੈ ਉਹ ਨਿਧਨ ਹੈ। ਭਾਈ ਗੁਰਬਖਸ਼ ਸਿੰਘ ਲਿਖਦੇ ਨੇ ਕਿ ਮੇਰੇ ਨੂੰ ਹੀ ਮਾਤਾ ਜੀ ਦਾ ਨਿਧਨ ਸੀ, ਵੀ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛੱਡਣਾ। ਸ੍ਰੀ ਹਜ਼ੂਰ ਸਾਹਿਬ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਪਹਿਲਾਂ ਇਹ ਸੁਣਾਇਆ ਕਰਦੇ ਸਨ, ਹੁਣ ਪਤਾ ਨਹੀਂ ਸੁਣਾਉਂਦੇ ਹਨ ਕਿ ਨਹੀਂ। ਰਾਤ ਦੇ ਸਮੇਂ ਤੇ ਜਥੇਦਾਰ ਜੀ ਉਹ ਕਹਿੰਦੇ ਹੁੰਦੇ ਸਨ, ਕਈ ਵਾਰ ਮਾਤਾ ਜੀ ਇੱਕ ਇੱਕ ਹਫ਼ਤਾ ਵੀ ਭੁੱਖੇ ਰਹੇ ਨੇ, ਜੋ ਦਸਵੇਂ ਪਾਤਸ਼ਾਹ ਇੱਕ ਹਫ਼ਤਾ ਨਹੀਂ ਗਏ, ਹਫ਼ਤਾ ਪ੍ਰਸ਼ਾਦਾ ਨਹੀਂ ਸੀ ਛੱਡਦੇ। ਕਹਿੰਦੇ ਜਦੋਂ ਮਾਲਕ ਜੀ ਆਉਣਗੇ ਫਿਰ ਆਪਣੇ ਹੱਥੀਂ ਤਿਆਰ ਕਰਕੇ ਫਿਰ ਪ੍ਰਸ਼ਾਦਾ ਛਕਾਉਂਦੇ ਸੀ, ਫਿਰ ਜਿਹੜਾ ਪ੍ਰਸ਼ਾਦਾ ਬਚ ਜਾਂਦਾ ਸੀ ਉਹ ਮਾਤਾ ਜੀ ਛੱਡਦੇ ਸਨ। ਨਾਲੇ ਮਾਤਾ ਜੀ ਦਾ ਬਚਨ ਵੀ ਹੈ ਕਿ ਜਿਹੜਾ ਸਿੱਖ ਹਜ਼ੂਰ ਸਾਹਿਬ ਆਵੇ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਪ੍ਰਸ਼ਾਦਾ ਜ਼ਰੂਰ ਛਕੇ ਆ ਕੇ, ਕਿਉਂਕਿ ਹੁਣ ਤਾਂ ਕਣਕ ਦੀ ਰੋਟੀ ਮਿਲੀ ਸੰਗਤ ਨੂੰ ਜਾਂ ਹੋਰ ਵੀ ਕਈ। ਜਦੋਂ ਅਸੀਂ ਉੱਥੇ ਹਜ਼ੂਰ ਸਾਹਿਬ 1974 ਚ ਗਏ ਸੀ ਪਹਿਲੀ ਵਾਰ, ਤਾਂ ਉੱਥੇ ਉਦੋਂ ਬਾਜਰੇ ਦੀ ਰੋਟੀ ਹੁੰਦੀ ਸੀ ਤੇ ਸਬਜ਼ੀ, ਛੋਟਾ ਜਿਹਾ ਸਥਾਨ ਹੁੰਦਾ ਸੀ। ਉਦੋਂ ਪੁਰਾਣਾ ਸਥਾਨ ਦੇ ਦਰਸ਼ਨ ਕੀਤੇ ਸਨ, ਜਾਂ ਰਾਤ ਨੂੰ ਸ਼ੇਰ ਵੀ ਆਉਂਦਾ ਹੁੰਦਾ ਸੀ, ਸੱਪ ਵੀ ਆਉਂਦਾ, ਸ਼ੇਰ ਰਾਤ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਕਰਦਾ ਹੁੰਦਾ ਸੀ। ਫਿਰ ਜਥੇਦਾਰ ਜੀ ਕਹਿ ਦਿੰਦੇ ਸੀ ਰਾਤ ਨੂੰ ਥੋੜਾ ਧਿਆਨ ਨਾਲ ਉਤਰੇ ਥੱਲੇ, ਤਾਂ ਰਾਤ ਨੂੰ ਸ਼ੇਰ ਆ ਜਾਂਦਾ ਕਈ ਵਾਰੀ। ਕਈ ਵਾਰ ਸ਼ੇਰ ਤੀਜੇ ਦਿਨ ਆਉਂਦਾ ਸੀ, ਕਈ ਵਾਰ ਹਫ਼ਤੇ ਬਾਅਦ। ਉੱਥੇ ਪ੍ਰਕਰਮਾ ਕਰਕੇ ਫਿਰ ਉਹ ਵਾਪਸ ਮੁੜ ਜਾਂਦਾ।
ਮਾਤਾ ਸੰਗ ਮੈਂ ਹੋਏ ਹਟ ਪਰੇ, ਆਵਨ ਮਦਰ ਦੇਸ਼ ਮੈਂ ਕਰੇ।
ਮਾਤਾ ਜੀ ਦੇ ਨਾਲ ਹੀ ਮੈਂ ਵੀ ਆ ਗਿਆ, ਮਦਰ ਦੇਸ਼ ਹਮਕੋ ਲੈ ਆਏ, ਪੰਜਾਬ ਦੇ ਵਿੱਚ ਮੈਂ ਵਾਪਸ ਆਇਆ।
ਨੇਤੇ ਅਖੇਰ ਗਮਨੋ ਬਾਹਰ, ਦਰਸ਼ਨ ਗੁਰ ਦਰਸੋਂ ਕਾ ਜ਼ਾਹਰ।
ਉਹਨੇ ਰੋਜ਼ ਸ਼ਿਕਾਰ ਖੇਡਣ ਦੇ ਬਹਾਨੇ ਜਾਂਦਾ ਸੀ। ਸ਼ਿਕਾਰ ਤਾਂ ਖੇਡਣਾ ਕੀ ਹੈ, ਬਸ ਜਾ ਕੇ ਜਦੋਂ ਬਰਾਗ ਦੇ ਵਿੱਚ ਖੜੇ ਹੋਣਾ, ਜੋੜਾ ਉਤਾਰ ਕੇ ਹੱਥ ਜੋੜਨੇ, ਤਾਂ ਸਾਖਿਆਤ ਇੱਕ ਛਿਣ ਵਾਸਤੇ ਫਿਰ ਬੁੱਧ ਵਰਗਾ ਚਿੱਟਾ ਪ੍ਰਕਾਸ਼ ਹੋ ਕੇ ਫਿਰ ਕਲਗੀਧਰ ਮਹਾਰਾਜ ਸਾਹਮਣੇ ਦਰਸ਼ਨ ਦਿਆ ਕਰਦੇ ਸਨ।
ਅਬ ਚਲ ਨਗਰ ਗਏ ਗੁਰ ਰਹੇ ਸਮਾਂਤ ਤਨ ਕੋ ਤਬ ਲਹੇ।
ਅਬ ਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਸਤਿਗੁਰੂ ਹੋਏ। ਹੁਣ ਜਦੋਂ ਸਤਿਗੁਰੂ ਨੇ ਜਾਣਿਆ ਕਿ ਹੁਣ ਸੰਸਾਰ ਦੇ ਵਿੱਚ ਜਿੰਨਾ ਕਾਰਜ ਸੀ ਸੰਪੂਰਨ ਕਰਕੇ ਹੁਣ ਸਾਡਾ ਇਹ ਸਮਾਂ ਆ ਗਿਆ ਹੈ।
ਸੰਗ ਸਤੀ ਓ ਸਾਹਿਬ ਦੇਵੀ ਕਿਸ ਮੈਂ ਚਿਤਵਤ ਭੇ ਪ੍ਰਭ ਏਵੇ।
ਮਹਾਰਾਜ ਨੇ ਮਨ ਦੇ ਅੰਦਰ ਜਾਣ ਲਿਆ ਕਿ ਮਾਤਾ ਜੀ ਦਾ ਪਾਲਣ ਹੈ ਕਿ ਜੇ ਸਤਿਗੁਰੂ ਜੀ ਨੇ ਸਰੀਰ ਅਲੋਪ ਕੀਤਾ ਜੋ ਚਿਖਾ ਬਲੇਗੀ ਮੈਂ ਨਾਲ ਹੀ ਚਿਖਾ ਚ ਸਤੀ ਹੋ ਜਾਵਾਂਗੀ ਮੈਂ ਰਹਾਂਗੀ ਨਹੀਂ। ਇਸ ਕਾਰਨ ਨੂੰ ਲੈ ਕੇ ਮਾਤਾ ਜੀ ਨੂੰ ਫਿਰ ਤਾਹੀਓ ਦਿੱਲੀ ਵਾਸਤੇ ਫੇਰਦੇ ਨੇ ਕਿ ਤੁਸੀਂ ਦਿੱਲੀ ਚਲੇ ਜਾਓ ਤੁਹਾਡੇ ਤੋਂ ਸਮਾਂ ਦੇਖਿਆ ਨਹੀਂ ਜਾਣਾ।
ਆਪਣੇ ਤੇ ਤਵ ਚੈਤ ਵਿਛੋੜੇ ਫਸਨ ਹਿੱਤ ਦਿੱਲੀ ਪੁਰ ਓਰੇ।
ਆਪਣੇ ਤੋਂ ਵਿਛੋੜਨਾ ਚਾਹੁੰਦੇ ਨੇ ਦਿੱਲੀ ਭੇਜਣ ਵਾਸਤੇ ਬਾਰ ਬਾਰ ਇਹੀ ਸਤਿਗੁਰੂ ਮਹਾਰਾਜ ਕਹਿੰਦੇ ਕਿ ਤੁਸੀਂ ਦਿੱਲੀ ਚਲੇ ਜਾਓ
ਜਾਓ ਦੇਰ ਨਾ ਲਾਓ ਬਸੋ ਸਪਤਨੀ ਹੈ ਜਿਸ ਤਾਓ।
ਕਹਿਣ ਲੱਗੇ ਦੇਰ ਨਾ ਲਾਓ ਜਿੱਥੇ ਮਾਤਾ ਸੁੰਦਰ ਕੌਰ ਜੀ ਰਹਿੰਦੇ ਨੇ ਉੱਥੇ ਜਾ ਕਰਕੇ ਬਸਣਾ ਕਰੋ।
ਸੁਣ ਸਾਹਿਬ ਦੇਵੀ ਕਰ ਜੋਏ ਦੀਨ ਮਨਾ ਹੋਏ ਚਰਨ ਮਿਓਰੇ।
ਕਰਕੇ ਮਾਤਾ ਸਾਹਿਬ ਕੌਰ ਜੀ ਨੂੰ ਦੋਵੇਂ ਹੱਥ ਜੋੜੇ ਦੀਨ ਮਨਾ ਹੁੰਦਾ ਇਕੱਠੇ ਮਨ ਨਾਲ ਦੋਵੇਂ ਚਰਨਾਂ ਤੇ ਮੱਥਾ ਟੇਕਿਆ।
ਤੁਮ ਬਿਨ ਮੋਰ ਅਲੰਬ ਨਾ ਕੋਏ ਦੇਖ ਅਚੋ ਜਲ ਭੋਜਨ ਦੋਏ।
ਤੁਹਾਡੇ ਤੋਂ ਬਿਨਾਂ ਆਪਾਂ ਮੇਰਾ ਕੋਈ ਆਸਰਾ ਨਹੀਂ ਤੁਹਾਡੇ ਦਰਸ਼ਨ ਕਰਕੇ ਪਾਣੀ ਪੀਂਦੀ ਹਾਂ ਮੈਂ ਪ੍ਰਸ਼ਾਦਾ ਛਕਦੀ ਹਾਂ ਇਸ ਕਰਕੇ ਜਦੋਂ ਦਰਸ਼ਨ ਹੁੰਦੇ ਨੇ ਤਾਂ ਨਹੀਂ ਤਾਂ ਮੈਂ ਭੁੱਖੀ ਪਿਆਸੀ ਹੀ ਰਹਿ ਜਾਂਦੀ।
ਵਿਛੜੇ ਤੇ ਦਰਸ਼ਨ ਕਿਵੇਂ ਹੋਏ।
ਉਹ ਜਦੋਂ ਆਪ ਜੀ ਤੋਂ ਵਿਛੋੜਾ ਹੀ ਹੋ ਗਿਆ ਫਿਰ ਮੈਨੂੰ ਤੁਹਾਡੇ ਦਰਸ਼ਨ ਕਿਵੇਂ ਹੋਇਆ ਕਰਨ
ਲਿਆਏ।
ਉਸ ਕਰਕੇ ਜਿਹੜਾ ਮੈਂ ਕਸ਼ਟ ਸਹਾਰਾਂਗੀ ਹੌਲੀ ਹੌਲੀ ਅੰਨ ਸਕੇ ਤੋਂ ਬਿਨਾਂ ਸਰੀਰ ਤਿਆਗ ਦਿਆਂਗੀ।
ਕੌਣ ਗਤੀ ਸਭ ਹੋਏ ਹਮਾਰੇ।
ਮਹਾਰਾਜ ਜੀ ਸਾਡੇ ਕੀ ਹਾਲਤ ਹੋਵੇਗੀ।
ਮਨ ਲਚਾਰ ਮਰ ਰਹੋ ਵਿਚਾਰੇ।
ਇਸ ਕਰਕੇ ਮੈਂ ਤਾਂ ਲਚਾਰ ਹੋ ਜਾਵਾਂਗੀ ਮਰ ਜਾਵਾਂਗੀ ਵਿਚਾਰ ਵਿਚਾਰ ਕੇ ਇਸ ਤਰ੍ਹਾਂ ਹੀ।
ਖੜਗ ਆਦ ਖਤ ਆਯੁਧ ਧਰੇ ਖਸ਼ਟਮ ਗੁਰੂ ਸਜਾਵਨ ਕਰੇ।
ਸ੍ਰੀ ਸਾਹਿਬ ਆਪ ਤੋਂ ਲੈ ਕੇ ਛੇ ਸ਼ਸਤਰ ਛੇਵੇਂ ਪਾਤਸ਼ਾਹ ਦੇ ਜਿਹੜੇ ਸਾਨੂੰ ਸਜਾਉਣਾ ਕੀਤੇ ਛੇਵੇਂ ਪਾਤਸ਼ਾਹ ਵਾਲੇ
ਸ੍ਰੀ ਗੁਰੂ ਗੋਬਿੰਦ ਸਿੰਘ ਨਿਕਟ ਮੰਗਾਏ ਸਾਹਿਬ ਦੇਵੀ ਸੌਂਪ ਅਲਾਏ।
ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਸ਼ਸਤਰ ਆਪਣੇ ਕੋਲ ਮੰਗਵਾਏ ਅਤੇ ਮਾਤਾ ਜੀ ਨੂੰ ਉਹਦੇ ਸ਼ਸਤਰ ਸਨ ਸਾਧ ਕੇ ਇਉਂ ਵਚਨ ਕੀਤਾ ਹੈ।
ਦਰਸ਼ਨ ਕਰੇ